ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਨੂੰ ਸੰਦੜਿਆਂ ਦੁਰਮਤ ਵੰਨੈ ਮਿੱਤਰ ਸਾਡੜੇ ਸੇ, ਹੌਣ ਟੁੰਡੇਂਦੇ ਜਗ ਸਵਾਇਆ, ਹੌਣ ਟੁੰਡੇਂਦੇ ਜਗ ਸਵਾਇਆ, ਜਨ ਨਾਨਕ ਵਿਰਲੇ ਗਈ। ਤੈਨਦੀ ਬੰਦਿਸ਼ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਪਾਣਾ, ਖੋਲ ਕਮਾਈ ਤਿਸ ਮਿੱਤਰ ਵਿਚੋਲੇ, ਜਹਿ ਮਿਲ ਕੰਤ ਪਛਾਣਾ। ਹਰ ਸਿਉਂ ਦੇਵੈ ਜੋਰ, ਕੋਈ ਜਨ ਹਰ ਸਿਉਂ ਦੇਵੈ ਜੋਰ, ਹਰ ਸਿਉਂ ਦੇਵੈ ਜੋਰ, ਹਰ ਸਿਉਂ ਦੇਵੈ ਜੋਰ,
ਦੇਵੈ ਜੋਰ।
ਹਰ ਸਿਉਂ ਦੇਵੈ ਜੋਤ, ਚਰਨ ਗਹੂੰ ਬਖੂੰ ਸੁਭ ਰਸਨਾ, ਤੀਜਹ ਪ੍ਰਾਨ ਅਕੋਰ, ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਯਾਦਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ, ਆਇਓ ਸਰਨ ਦੀਨ ਦੁਖ ਪੰਜਨ, ਚਿਤਵੋ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋ ਮਿਲੀ।
ਨਾਮ ਜਿਤ ਮੇਲੀ ਜੀਓ ਨਾ ਪਿਆਰਿਆ ਮਿਲਿਆ ਤੇਰਾ ਨਾਮ ਜਿਤ
ਚੌਂਕੜੇ ਮਾਰ ਕੇ ਸਜੋ ਸਾਰੇ ਬੋਲੋ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਬੋਲੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸਰ ਜਪੋ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਮਹਾਰਸ ਨਾਮ ਮਹਾਰਸ
ਮਹਾਰਾਸ਼ਟਰ
What?
अपना नाम देहो गुण गावा दिन रात नानक चाओ। परम सत्कार योग सतगुरां दी साजी नवाजी गुरु प्यारी गुरु सवारी गुरु का खास रूप गुरु खालसा सतसंग जी रसना की पवित्रता और मन की पूर्ण एकाग्रता वास्ते सतगुरु जी की बख्शिश दोहराओ प्यार नाल फतेह बुलाओ। कोई रसना वन जी ना रवे एक बारी सारे आखो जी वाहेगुरु जी का खालसा वाहेगुरु जी की फतेह। सचे पातशाह ने महान बख्शिश कृपा ਸਾਡੇ ਸਾਰਿਆਂ ਉੱਤੇ ਕੀਤੀ ਏ। ਸਾਡੇ ਸਭ ਦੇ ਭਾਗ ਸਵੱਲੇ ਨੇ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਬੈਠਣ ਦਾ ਮਿਲ ਕੇ ਬੈਠਣ ਦਾ ਸਮਾਂ ਪ੍ਰਾਪਤ ਹੋਇਆ। ਮਿਲਵੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੇ ਪਰੀਲਾ। ਮਿਲ ਕੇ ਬਹਿ ਕੇ ਵਾਹਿਗੁਰੂ ਦੇ ਗੁਣ ਗਾਇਨ ਕਰਨ ਦਾ ਬੜਾ ਵੱਡਾ ਮਹੱਤਵ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਨੇ ਉਹ ਗੁਰਸਿੱਖ ਗਾਇਨ ਕਰਨ ਵਾਲੇ ਜਿਹੜੇ ਮਨੋਂ ਗਾਉਂਦੇ ਨੇ ਉਹ ਕਿਸੇ ਵੀ ਧਰਮ ਦਾ ਹੋਵੇ ਗੱਲ ਇਹ ਨਹੀਂ ਵੀ ਹਿੰਦੂ ਹੈ ਜਾਂ ਮੁਸਲਮਾਨ ਹੈ ਸਿੱਖ ਹੈ ਕਿਸੇ ਵੀ ਧਰਮ ਦਾ ਕੋਈ ਹੋਵੇ ਭਾਵੇਂ ਕੋਈ ਗਾਵੇ ਗਾਵੇ ਕੋ ਸੁਣੇ ਕੋਈ ਹੋਵੇ ਗਾਉਣ ਵਾਲਾ ਕੋਈ ਹੋਵੇ ਸੁਣਨ ਵਾਲਾ ਉਹ ਪਰਮ ਗਤੀ ਨੂੰ ਪ੍ਰਾਪਤ ਕਰਦੇ ਨੇ ਕਬੀਰ ਸਾਹਿਬ ਕਹਿੰਦੇ ਆ ਸੰਸੇ ਵਾਲੀ ਗੱਲ ਨਹੀਂ ਪਰ ਕਦੋਂ ਜਦੋਂ ਚਿੱਤ ਲਾ ਕੇ ਗਾਇਆ ਜਾਵੇ ਚਿੱਤ ਲਾ ਕੇ ਸੁਣਿਆ ਜਾਵੇ ਫਿਰ ਪ੍ਰਵਾਨ ਹੁੰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕੈ ਜੈਸੇ ਬਿਰਖਨ ਵਿਖੇ ਪੇਖੀਐ ਸੇਬਲ ਉੱਚੋ ਨਿਹ ਫਲ ਰਹੇ ਹੋ ਸੋ ਅਤ ਅਧਕਾਈ ਕੈ ਜੈਸੇ ਚੀਲ ਪੰਛਨ ਮੈਂ ਉੱਡਤ ਆਕਾਸ਼ ਚਾਰੀ ਹੇਰੈ ਮ੍ਰਿਤ ਪਿੰਜਰਨ ਉੱਚੋ ਮਤ ਪਾਈ ਕੈ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਮਾਲਾ ਵਿੱਚ ਇੱਕ ਮੇਰੂ ਹੁੰਦਾ ਗੁਰਮੁਖੋ ਮੇਰੂ ਜਿਹੜਾ ਹੈ ਇਹ ਸਾਰਿਆਂ ਤੋਂ ਉੱਚਾ ਪਰੋਣਾ ਪੈਂਦਾ ਹੈ ਜੇ 108 ਮਣਕੇ ਦੀ ਮਾਲਾ ਹੋਵੇ ਤੇ ਮੇਰੂ ਹੈ ਜਿਹੜਾ ਇਹ ਵੱਧ ਹੁੰਦਾ ਹੈ ਮੇਰੂ ਦੀ ਨਿਸ਼ਾਨੀ ਰੱਖਣ ਵਾਸਤੇ ਜਾਂ ਤੇ ਉਹ ਮੋਟਾ ਹੋਏਗਾ ਜਾਂ ਉੱਚਾ ਪਰੋਣਾ ਪੈਂਦਾ ਹੈ ਦੂਜੇ ਮਣਕਿਆਂ ਨਾਲ ਤੇ ਭਾਈ ਗੁਰਦਾਸ ਜੀ ਨੇ ਮਾਲਾ ਦਾ ਹੀ ਪ੍ਰਮਾਣ ਦਿੱਤਾ ਹੈ ਮਾਲਾ ਦਾ ਪ੍ਰਮਾਣ ਦੇ ਕੇ ਸਮਝਾਉਣ ਦਾ ਯਤਨ ਕਰਦੇ ਨੇ ਕਿ ਭਾਈ ਮਾਲਾ ਫੇਰਨ ਵਾਲੇ ਗਿਣਤੀ ਕਰਦੇ ਨੇ ਮਾਲਾ ਫੇਰਦੇ ਨੇ ਵਾਹਿਗੁਰੂ 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 ਜਪਦੇ ਜਪਦੇ ਜਦੋਂ ਮੇਰੂ ਤੇ ਆ ਜਾਣਗੇ ਉੱਥੋਂ ਵਾਪਸ ਮੁੜ ਜਾਂਦੇ ਨੇ ਉਹ ਗਿਣਤੀ ਚ ਨਹੀਂ ਆਉਂਦਾ ਸਾਰੇ ਮਣਕੇ ਗਿਣਤੀ ਚ ਆ ਜਾਂਦੇ ਨੇ ਮੇਰੂ ਨਹੀਂ ਗਿਣਿਆ ਜਾਂਦਾ ਵਿੱਚ ਕਹਿੰਦੇ ਉੱਚਾ ਉੱਤੇ ਜ਼ਰੂਰ ਹੈ ਮੇਰੂ ਸਾਰੇ ਮਣਕਿਆਂ ਨਾਲੋਂ ਉੱਚਾ ਤੇ ਜ਼ਰੂਰ ਹੋ ਗਿਆ ਪਰ ਕਿਸੇ ਗਿਣਤੀ ਚ ਨਹੀਂ ਆਇਆ ਵੇਖੀ ਕਿਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਆਪ ਨੂੰ ਐਵੇਂ ਹੀ ਵੱਡਾ ਬਣਿਆ ਫਿਰ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ ਆਪਣੇ ਆਪ ਨੂੰ ਆਪੇ ਹੀ ਉੱਚਾ ਬਣਿਆ ਫਿਰੇ ਵੇਖੀ ਕਿਤੇ ਜੇ ਮਾਨ ਕਰ ਲਵੇਗਾ ਹਾਲ ਤੇਰਾ ਵੀ ਮੇਰੂ ਵਾਲਾ ਹੀ ਹੋਣਾ ਆਖੋ
ਸਤਨਾਮ
ਤੂੰ ਵੀ ਗਿਣਤੀ ਚ ਨਹੀਂ ਆਉਣਾ ਕਿਸੇ ਚ ਗੁਰਮੁਖੋ ਸਤਿਗੁਰੂ ਦੇ ਪੁੱਤਰ ਵੀ ਸਨ ਪਿਰਥੀ ਚੰਦ ਵਰਗੇ ਪਰ ਗਿਣਤੀ ਚ ਨਹੀਂ ਆਏ ਅੱਜ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕਹਿੰਦੇ ਨੇ ਮੀਣਿਆਂ ਨਾਲ ਨਹੀਂ ਵਰਤਣਾ ਮੀਣੇ ਪਿਰਥੀ ਚੰਦ ਦੀ ਔਲਾਦ ਨੂੰ ਕਹਿੰਦੇ ਰਾਮ ਰਾਈਏ ਧੀਰ ਮੱਲੀਏ ਨਾਲੇ ਗੁਰੂ ਕੇ ਪੁੱਤਰ ਪੋਤਰੇ ਪਰ ਨਹੀਂ ਗਿਣਤੀ ਚ ਆਏ ਜੇ ਮਾਨ ਕਰ ਬੈਠੇ ਉਹ ਵੀ ਗਿਣਤੀ ਚ ਨਹੀਂ ਆਏ ਵੇਖੀ ਕਿਤੇ ਮਾਨ ਨਾ ਕਰਨ ਲਈ ਮੇਰੂ ਨਾ ਬਣ ਜਾਈ ਵੱਡਾ ਤੇ ਜ਼ਰੂਰ ਹੋ ਜਾਏਗਾ ਪਰ ਗਿਣਤੀ ਚ ਨਹੀਂ ਆਏਗਾ ਕਿਸੇ ਚ ਅੱਗੇ ਕਹਿੰਦੇ ਨੇ ਦੂਸਰਾ ਪ੍ਰਮਾਣ ਦਿੰਦੇ ਸਿਮਲ ਸਾਰਿਆਂ ਦਰਖਤਾਂ ਨਾਲੋਂ ਉੱਚਾ ਹੁੰਦਾ ਹੈ ਪਰ ਰੋਜ਼ ਪੜ੍ਹਦੇ ਆ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਨਾ ਫਲ ਕੰਮ ਆਉਂਦੇ ਨੇ ਨਾ ਉਹਦੇ ਫੁੱਲ ਪੱਤੇ ਕੰਮ ਆਉਂਦੇ ਕਿਸੇ ਕੰਮ ਨਹੀਂ ਉੱਚਾ ਬੜਾ ਹੈ ਪਰ ਉਹਦਾ ਉੱਚਾ ਹੋਣ ਨੂੰ ਕੀ ਕਰੀਏ ਕੰਮ ਤੇ ਕਿਸੇ ਆਉਂਦਾ ਨਹੀਂ ਦਰਖਤ ਸਾਰਿਆਂ ਨਾਲੋਂ ਉੱਚਾ ਹੈ ਸਿਮਲ ਉੱਚਾ ਹੈ ਪਰ ਕਿਸੇ ਕੰਮ ਨਹੀਂ ਆਉਂਦੀ ਉਹਦੀ ਲੱਕੜ ਇਸੇ ਤਰ੍ਹਾਂ ਪੰਛੀਆਂ ਵਿੱਚੋਂ ਸਭ ਤੋਂ ਉੱਚੀ ਉਡਾਰੀ ਮਾਰਦੀ ਹੈ ਚੀਲ ਸਭ ਤੋਂ ਉੱਚੀ ਉੱਡਦੀ ਹੈ ਕਹਿੰਦੇ ਜੇ ਉਹ ਆਖੇ ਵੀ ਮੈਂ ਸਭ ਤੋਂ ਉੱਚੀ ਉੱਡਣੀ ਹੈ ਭਾਈ ਗੁਰਦਾਸ ਜੀ ਕਹਿੰਦੇ ਉੱਚੀ ਤੇ ਉੱਡਦੀ ਹੈ ਬਿਰਤੀ ਉਹਦੀ ਨੀਵੀਂ ਹੋਈ ਹੈ ਲੱਭਦੀ ਮਰੇ ਪਸ਼ੂ ਹੀ ਰਹਿੰਦੀ ਹੈ ਉੱਡਦੀ ਹੋਏਗੀ ਆਕਾਸ਼ ਵਿੱਚ ਧਿਆਨ ਤੇ ਉਹਦਾ ਹੱਡੀਆਂ ਚ ਹੁੰਦਾ ਵੀ ਕਿੱਥੇ ਪਿੰਜਰ ਪਿਆ ਤੇ ਮੈਂ ਉੱਥੇ ਪਹੁੰਚਾਂ ਉਹਦੀ ਉਚਾਈ ਉਹਨੂੰ ਕੀ ਕਰੀਏ ਖਿਮਾ ਕਰਨਾ ਕਈ ਬੰਦੇ ਉੱਚੇ ਤੇ ਬੜੇ ਹੋ ਜਾਂਦੇ ਨੇ ਪਰ ਬਿਰਤੀ ਉਹਨਾਂ ਦੀ ਨੀਚ ਹੀ ਰਹਿੰਦੀ ਹੈ ਚੰਗੇ ਚੰਗੇ ਅਹੁਦਿਆਂ ਤੱਕ ਵੀ ਚਲੇ ਜਾਣਗੇ ਚੰਗੇ ਮਰਤਬੇ ਹਾਸਲ ਕਰ ਲੈਣਗੇ ਦੁਨੀਆਂ ਚ ਮਾਣ ਸਤਿਕਾਰ ਵੀ ਬੜਾ ਹੁੰਦਾ ਹੈ ਪਰ ਆਪਣੀ ਸੋਚ ਨੂੰ ਉੱਚਿਆਂ ਨਹੀਂ ਕਰਦੇ, ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਉਲਝੇ ਰਹਿਣਗੇ, ਉਹੀ ਈਰਖਾ, ਉਹੀ ਦਵੇਸ਼, ਉਹੀ ਨਿੱਕੇ ਨਿੱਕੇ ਝਗੜੇ ਚੱਲਦੇ ਰਹਿੰਦੇ ਨੇ, ਉਹਨਾਂ ਹੋ ਉੱਚੇ ਬਹੁਤ ਜਾਂਦੇ ਨੇ ਪਰ ਸੋਚ ਉਹਨਾਂ ਦੀ ਨੀਵੀਂ ਹੋਈ ਰਹਿੰਦੀ। ਗੁਰਮੁਖੋ ਭਾਈ ਗੁਰਦਾਸ ਜੀ ਕਹਿੰਦੇ ਨੇ ਉੱਡਦੀ ਜ਼ਰੂਰ ਹੈ ਚੀਲ ਉੱਚੀ, ਪਰ ਧਿਆਨ ਤੇ ਮਰੇ ਪਸ਼ੂਆਂ 'ਚ ਰਹਿੰਦਾ ਉਹਦਾ ਸੁਰਤ। ਤਿੰਨ ਪ੍ਰਮਾਣ ਦਿੱਤੇ ਆ, ਪਹਿਲਾ ਮਾਲਾ ਦਾ ਮੇਰੂ ਉੱਚਾ, ਦੂਜਾ ਸਿਮਲ ਉੱਚਾ ਹੈ, ਤੇ ਤੀਜਾ ਕਹਿੰਦੇ ਨੇ ਚੀਲ ਸਭ ਤੋਂ ਉੱਚੀ ਉਡਾਰੀ ਮਾਰਦੀ ਹੈ। ਪਰ ਲਾਸਟ ਪੰਕਤੀ 'ਚ ਕਹਿੰਦੇ ਨੇ ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ। ਉਹਨਾਂ ਦਾ ਗਾਉਣਾ ਵਜਾਉਣਾ ਸੁਣਾਉਣਾ ਵੀ ਕਿਸੇ ਲੇਖੇ 'ਚ ਨਹੀਂ ਪੈਂਦਾ, ਕਿਹਨਾਂ ਦਾ? ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ। ਜਿਹਨਾਂ ਕੋਲ ਗੁਰੂ ਦਾ ਉਪਦੇਸ਼ ਹੋਵੇ ਨਾ, ਕਮਾਈ ਹੋਵੇ ਨਾ, ਆਪਣਾ ਜੀਵਨ ਬਣਾਇਆ ਨਾ ਹੋਵੇ, ਕੇਵਲ ਚਤੁਰਾਈਆਂ ਚਲਾਕੀਆਂ ਸਿੱਖੀਆਂ ਹੋਣ, ਉਹਨਾਂ ਦਾ ਗਾਉਣਾ ਵਜਾਉਣਾ ਸੁਣਨਾ ਸੁਣਾਉਣਾ ਲੇਖੇ ਨਹੀਂ ਪੈਂਦਾ। ਗੁਰਮੁਖੋ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਸ਼ਰਧਾ ਭਾਵਨਾ ਮਨ ਵਿੱਚ ਬਣਾ ਕੇ ਗਾਇਆ ਜਾਵੇ ਉਹ ਪ੍ਰਵਾਨ ਹੈ, ਸੁਣਿਆ ਜਾਵੇ ਉਹ ਪ੍ਰਵਾਨ। ਸਰੋਤੇ ਬਣ ਕੇ ਅਸੀਂ ਵਿਰਲੇ ਹਾਂ, ਆਉਣ ਵਾਲੇ ਨੁਕਤਾਚੀਨੀ ਕਰਨ ਵਾਲੇ ਬਹੁਤੇ ਹੁੰਦੇ ਨੇ, ਕਈਆਂ ਦਾ ਸੁਭਾਅ ਹੀ ਹੈ। ਕੋਈ ਵੀ ਪ੍ਰਚਾਰਕ ਆਉਣਾ, ਆਪਾਂ ਚੱਲੀਏ ਜੀ ਦੀਵਾਨ 'ਚ, ਚੱਲੀਏ ਸਮਾਗਮ 'ਚ, ਚੱਲੀਏ ਉੱਥੇ ਬੈਠੇ, ਉਹ ਨੁਕਤਾਚੀਨੀ ਕਰਦੇ ਰਹਿੰਦੇ ਨੇ, ਇੱਥੇ ਤੇ ਇੱਦਾਂ ਸੀ, ਇੱਥੇ ਤੇ ਇੱਦਾਂ ਸੀ। ਇੱਦਾਂ ਦੀ ਬਿਰਤੀ ਦੇ ਲੋਕ ਵੀ ਹੁੰਦੇ ਨੇ ਬੜੇ ਬੜੇ, ਸਾਰੀ ਜ਼ਿੰਦਗੀ ਉਹਨਾਂ ਦੀ ਸਤਸੰਗਤ ਏਦਾਂ ਹੀ ਸ਼ੰਕੇ ਕਰਦੀ ਲੰਘ ਜਾਂਦੀ ਹੈ, ਬੁੱਧੀ ਦੇ ਤਲ ਤੇ ਖੜੇ ਹੁੰਦੇ ਨੇ ਬਸ। ਪਰ ਜੇ ਉੱਪਰ ਪਹੁੰਚਣਾ ਹੈ ਤੇ ਬੁੱਧੀ ਤੋਂ ਉੱਪਰ ਉੱਠਣਾ ਪਏਗਾ। ਧਿਆਨ ਦੇਣਾ, ਭਾਈ ਵੀਰ ਸਿੰਘ ਕਹਿੰਦੇ ਨੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਥੱਕੀ, ਬਦੋ ਬਦੀ ਦਿਲ ਉੱਥੇ ਮਾਰਦਾ ਉਡਾਰੀ। ਜਿੱਥੇ ਜਾ ਕੇ ਕਹਿੰਦੇ ਨੇ ਬੁੱਧੀ ਦੀ ਪਹੁੰਚ ਖਤਮ ਹੋ ਗਈ, ਦਿਲ ਉਦੋਂ ਉੱਪਰ ਦੀ ਉਡਾਰੀ ਮਾਰਦਾ, ਉੱਪਰ ਨੂੰ ਜਾਂਦਾ। ਸਾਡਾ ਹਿਰਦਾ ਨਾ ਜਿਹੜਾ, ਇਹਦਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਨਾਲ, ਇਹ ਬੁੱਧੀ ਜਿਹੜੀ ਹੈ, ਗਿਆਨ ਹੈ, ਇਹ ਜਿਹੜਾ ਸਾਰਾ ਇਹ ਦੁਨੀਆ ਦਾ ਦਿੱਤਾ ਹੋਇਆ। ਕੁਛ ਗਿਆਨ ਮਾਂ ਤੋਂ ਲਿਆ, ਕੁਛ ਗਿਆਨ ਪਿਤਾ ਤੋਂ, ਕੁਛ ਗਿਆਨ ਟੀਚਰਾਂ ਤੋਂ, ਸਮਾਜ ਤੋਂ, ਮਿੱਤਰਾਂ ਦੋਸਤਾਂ ਤੋਂ। ਇਹ ਬੁੱਧੀ ਵਿਕਸਿਤ ਹੁੰਦੀ, ਇਹ ਸੰਸਾਰ ਦਾ ਦਿੱਤਾ ਹੋਇਆ ਗਿਆਨ। ਹਿਰਦੇ ਦਾ ਸੰਬੰਧ ਅਕਾਲ ਪੁਰਖ ਨਾਲ ਹੈ, ਧੁਰ ਨਾਲ। ਧਿਆਨ ਦੇਣਾ, ਜੇ ਕੋਈ ਭਿਖਾਰੀ ਬੈਠਾ ਹੋਵੇ, ਜੇ ਅੰਦਰੋਂ ਆਵਾਜ਼ ਆਵੇ ਨਾ ਵੀ ਕਿੱਡਾ ਗਰੀਬ, ਇਹਨੂੰ ਕੁਝ ਦਈਏ, 10-20 ਰੁਪਈਏ ਰੋਟੀ ਖਾ ਲੈਗਾ, ਤਰਸ ਆਵੇ ਕਿਸੇ ਤੇ, ਸਮਝ ਲਓ ਇਹ ਹਿਰਦੇ ਦੀ ਆਵਾਜ਼, ਇਹ ਹਿਰਦਾ ਬੋਲਿਆ। ਤੇ ਜੇ ਮਨ ਵਿੱਚ ਆ ਜਾ ਚੰਗਾ ਭਲਾ ਕਮਾ ਕੇ ਨਹੀਂ ਖਾ ਸਕਦਾ, ਇਹ ਸਾਡੀ ਬੁੱਧੀ ਦੀ ਆਵਾਜ਼। ਸ਼ੰਕਾ ਬੁੱਧੀ ਤੋਂ ਪੈਦਾ ਹੁੰਦਾ, ਸ਼ਰਧਾ ਹਿਰਦੇ ਤੋਂ ਪੈਦਾ ਹੁੰਦਾ। ਸ਼ਰਧਾ ਹਿਰਦੇ ਦਾ ਵਿਸ਼ਾ ਹੈ ਤੇ ਸ਼ੰਕਾ ਜਿਹੜਾ ਇਹ ਬੁੱਧੀ ਤੋਂ ਪੈਦਾ ਹੋਏਗਾ। ਕਈ ਲੋਕ ਬੁੱਧੀ ਦੇ ਤਲ ਤੇ ਜਿਉਂਦੇ ਨੇ, ਸਾਧਨਾ ਕਰਨ ਵਾਲੇ ਸਾਧੂ, ਗੁਰਸਿੱਖ, ਫਕੀਰ, ਉਹ ਹਿਰਦੇ ਦੇ ਤਲ ਤੇ ਜਿਉਂਦੇ, ਉਹ ਹਿਰਦੇ ਦੀ ਸੁਣਦੇ ਨੇ, ਅੰਦਰੋਂ ਜਿਹੜੀ ਆਵਾਜ਼ ਆਉਂਦੀ ਉਹ ਸੁਣਦੇ ਨੇ। ਜ਼ਿਆਦਾਤਰ ਜਿਹੜੇ ਲੋਕ ਹਨ, ਬਹੁਤਾਤ ਉਹਨਾਂ ਲੋਕਾਂ ਦੀ ਅੱਜ, ਜਿਹੜੇ ਬੁੱਧੀ ਦੇ ਤਲ ਤੇ ਜਿਉਣ ਵਾਲੇ ਨੇ, ਬੁੱਧੀ ਦੀ ਸੁਣਦੇ ਨੇ, ਜੋ ਗਿਆਨ ਦੁਨੀਆ ਦਾ ਦਿੱਤਾ ਹੋਇਆ, ਭਰਿਆ ਹੋਇਆ, ਅੰਦਰ ਦੀ ਆਵਾਜ਼ ਨਹੀਂ ਸੀ। ਭਾਈ ਵੀਰ ਸਿੰਘ ਕਹਿੰਦੇ ਨੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਥੱਕੀ, ਜਿੱਥੇ ਜਾ ਕੇ ਬੁੱਧੀ ਖਤਮ ਹੋ ਗਈ, ਉਦੋਂ ਉੱਪਰ ਸੋਚ ਹੀ ਨਹੀਂ ਸਕਦੀ। ਕਹਿੰਦੇ ਦਿਲ ਹੈ ਨਾ ਜਿਹੜਾ, ਇਹ ਉਦੋਂ ਉੱਪਰ ਦੀਆਂ ਉਡਾਰੀਆਂ ਮਾਰਦਾ, ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਜਿੱਥੇ ਬੁੱਧੀ ਨਹੀਂ ਪਹੁੰਚ ਸਕਦੀ। ਜਿਹੜਾ ਹੁਣ ਸਿਮਰਨ ਕਰਨਾ, ਭਜਨ ਕਰਨਾ, ਪਰਮੇਸ਼ਰ ਦੀ ਪ੍ਰਾਪਤੀ, ਆਨੰਦ ਰਸ, ਇਹ ਬੁੱਧੀ ਦਾ ਵਿਸ਼ਾ ਨਹੀਂ ਹੈ, ਇਹ ਹਿਰਦੇ ਦਾ ਵਿਸ਼ਾ। ਹਿਰਦੇ ਦੇ ਤਲ ਤੱਕ, ਹਿਰਦੇ ਦੇ ਤਲ ਤੇ ਜਿਹੜਾ ਜਿਉਂਦਾ ਉਹ ਤੇ ਇੱਥੇ ਪਹੁੰਚ ਸਕਦਾ ਹੈ, ਬੁੱਧੀ ਵਾਲਾ ਨਹੀਂ। ਜਿਹੜਾ ਇਸ ਗੱਲਾਂ ਵੱਲ, ਵਿਸ਼ਾ ਨਹੀਂ ਹੈ ਗੱਲਾਂ ਦਾ, ਸੋਚਦੇ ਰਹੋ ਰੱਬ ਕੀ ਹੈ, ਨਾਮ ਕੀ ਹੈ, ਸੋਚਣ ਨਾਲ ਗੱਲ ਨਹੀਂ ਬਣਨੀ। ਗੁਰਮੁਖੋ ਅੱਜ ਵੀ ਬਹੁਤ ਸਾਰੇ ਲੋਕ ਹਨ, ਰੱਬ ਹੈ
ਤੇ ਦਿਸਦਾ ਕਿਉਂ ਨਹੀਂ? ਜਿਹੜੀ ਚੀਜ਼ ਹੈ ਉਹ ਦਿਸਦੀ ਹੈ, ਜਿਹੜੀ ਹੈ ਨਹੀਂ ਉਹ ਦਿਸਦੀ। ਜੇ ਹੋਵੇ ਤੇ ਨਜ਼ਰ ਨਾ ਆਵੇ। ਕਈ ਇਹਦੇ ਵਾਸਤੇ ਖੋਜ ਕਰਦੇ ਨੇ, ਕਈ ਇਹਦੇ ਵਾਸਤੇ ਕਿਤਾਬਾਂ ਪੜ੍ਹਦੇ ਨੇ। ਕਿਤਾਬਾਂ ਵਿੱਚੋਂ ਨਹੀਂ ਗੱਲ ਬਣੇਗੀ, ਇਹ ਤੇ ਖੁਦ ਚੌਂਕੜਾ ਮਾਰ ਕੇ ਬਹਿਣਾ ਪਏਗਾ, ਧਿਆਨ ਦੇਣਾ। ਤੈਰਨ ਦੇ ਸੰਬੰਧ ਵਿੱਚ ਕੋਈ ਬੰਦਾ ਲੈਕਚਰ ਦਿੰਦਾ ਰਹੇ ਸਾਰੀ ਜ਼ਿੰਦਗੀ, ਤੈਰਨ ਦੇ ਸੰਬੰਧ ਵਿੱਚ ਵੀ ਤੈਰਿਆ ਕਿਵੇਂ ਜਾਂਦਾ, ਉਹ ਸਾਰੀ ਜ਼ਿੰਦਗੀ ਕਹਿੰਦਾ ਰਹੇ ਵੀ ਅਗਲੇ ਹੱਥ ਇੱਦਾਂ ਹਿਲਾਉਣੇ ਨੇ, ਪੈਰ ਇੱਦਾਂ ਹਿਲਾਉਣੇ ਨੇ, ਫਿਰ ਤੁਸੀਂ ਪਾਣੀ ਵਿੱਚ ਤੈਰ ਸਕੋਗੇ। ਉਹ ਇਸ ਵਿਸ਼ੇ ਤੇ, ਤੈਰਨ ਦੇ ਵਿਸ਼ੇ ਤੇ ਕਿਤਾਬ ਲਿਖ ਦੇਵੇ, ਭਾਸ਼ਣ ਵੀ ਦੇਈ ਜਾਏ ਸਾਰੀ ਜ਼ਿੰਦਗੀ, ਇੱਕ ਕਿਤਾਬ ਲਿਖ ਦੇਵੇ ਵੀ ਤੈਰਨ ਦੇ ਵਿਸ਼ੇ ਆ ਨੇ, ਇੱਦਾਂ ਇੱਦਾਂ ਤੈਰਿਆ ਜਾਂਦਾ, ਸਿਖਾ ਦੇਵੇ, ਸਿਖਲਾਈ ਦੇਵੇ। ਜਿਹੜੇ ਬੰਦੇ ਨੇ ਆਪ ਕਦੇ ਪਾਣੀ 'ਚ ਵੜ ਕੇ ਨਾ ਵੇਖਿਆ ਹੋਵੇ, ਤੈਰਨ ਬਾਰੇ ਪੜ੍ਹਿਆ ਹੋਵੇ ਤੇ ਤੈਰਨ ਬਾਰੇ ਸੁਣਿਆ ਹੋਵੇ, ਸਾਰੀ ਜ਼ਿੰਦਗੀ ਤੈਰਨ ਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਦਾ ਰਿਹਾ ਹੋਵੇ, ਉਹਨੂੰ ਭੁੱਲ ਕੇ ਵੀ ਪਾਣੀ 'ਚ ਧੱਕਾ ਨਾ ਦੇਣਾ, ਉਹ ਡੁੱਬ ਜਾਏਗਾ, ਕਿਉਂਕਿ ਖੁਦ ਨਹੀਂ ਤੈਰਿਆ। ਤੈਰਨਾ ਉਦੋਂ ਹੀ ਆਏਗਾ ਜਦੋਂ ਤੂੰ ਪਾਣੀ ਵਿੱਚ ਵੜੇਗਾ। ਕਿਸ ਕੋਈ ਬੰਦਾ ਤੁਹਾਡੇ 'ਚੋਂ ਆਖੇ ਕਿ ਮੈਂ ਤੈਰਨਾ ਸਿਖਾ ਦਿਆਂਗਾ ਬੋਲ ਕੇ, ਮੈਂ ਤੈਰਨਾ ਸਿਖਾ ਦਿਆਂਗਾ ਪੜ੍ਹਾ ਕੇ, ਵੀ ਆ ਪੜ੍ਹ ਲੈ ਤੇ ਤੈਰਨਾ ਸਿੱਖ ਜਾਏਗਾ, ਇਹ ਨਹੀਂ ਹੋ ਸਕਦਾ। ਤੈਰਨਾ ਉਦੋਂ ਹੀ ਆਏਗਾ ਜਦੋਂ ਪਾਣੀ 'ਚ ਵੜੋਗੇ। ਇਸੇ ਤਰ੍ਹਾਂ ਨਾਮ ਦਾ ਰਸ, ਸਿਮਰਨ ਦਾ ਜਿਹੜਾ ਰਸ ਹੈ, ਇਹ ਉਦੋਂ ਹੀ ਪ੍ਰਾਪਤ ਹੋਏਗਾ ਜਦੋਂ ਖੁਦ ਚੌਂਕੜਾ ਮਾਰ ਕੇ ਬੈਠੋਗੇ। ਇਹਦੇ ਬਾਰੇ ਵਿੱਚ ਦੱਸਿਆ ਨਹੀਂ ਜਾ ਸਕਦਾ, ਇਹਨੂੰ ਤੇ ਖੁਦ ਸਮਝਣਾ ਪੈਣਾ, ਇਹਨੂੰ ਖੁਦ ਅਨੁਭਵ ਕਰਨਾ ਪੈਣਾ। ਸਾਰੀ ਸਾਰੀ ਜ਼ਿੰਦਗੀ ਕਈਆਂ ਦੀ ਲੰਘ ਜਾਂਦੀ, ਤੈਰਨਾ ਆਉਂਦਾ ਨਹੀਂ, ਪੜ੍ਹਦੇ ਰਹਿੰਦੇ ਆ, ਸਮਾਧੀ ਲਾ ਕੇ ਕਦੇ ਵੇਖੀ ਨਹੀਂ। ਬ੍ਰਾਹਮਣ ਪੰਡਿਤ ਇੱਕ ਨਾ ਪੜ੍ਹਿਆ ਲਿਖਿਆ, ਪੰਡਿਤ ਕਹਿੰਦੇ ਨੇ ਜਿਹੜਾ ਵਿਦਵਾਨ ਹੋਵੇ, ਪੜ੍ਹਿਆ ਹੋਵੇ, ਉਹਨੂੰ ਪੰਡਿਤ ਕਿਹਾ ਜਾਂਦਾ। ਸਿੱਖ ਧਰਮ ਵਿੱਚ ਵੀ ਵੱਡੇ ਵੱਡੇ ਵਿਦਵਾਨ, ਉਹਨਾਂ ਨੂੰ ਵੀ ਪੰਡਿਤ ਕਹਿੰਦੇ ਸੀ ਲੋਕ, ਗੁਰਮਤ ਦੇ ਪੰਡਿਤ ਨੇ, ਇਹਨਾਂ ਨੂੰ ਗਿਆਨ ਹੈ, ਸੋਝੀ। ਗੁਰਮੁਖੋ, ਉਹ ਪੰਡਿਤ ਬਹਿ ਗਿਆ ਬੇੜੀ ਵਿੱਚ ਤੇ ਮਲਾਹ ਨੂੰ ਪੁੱਛਦਾ ਹੈ, ਤੈਨੂੰ ਸੰਸਕ੍ਰਿਤ ਆਉਂਦੀ ਹੈ? ਮਲਾਹ ਹੱਥ ਜੋੜ ਕਹਿੰਦਾ, ਪੰਡਿਤ ਜੀ, ਗਰੀਬ ਬੰਦੇ ਆ, ਸਾਰਾ ਦਿਨ ਬੇੜੀ ਚਲਾਉਂਦੇ ਆ ਤੇ ਬੱਚੇ ਪਾਲਨੇ ਆ, ਅਸੀਂ ਸੰਸਕ੍ਰਿਤ ਕਿੱਥੋਂ ਸਿੱਖਣੀ ਸੀ? ਐਵੇਂ ਹੀ ਗਈ ਫਿਰ ਤੇਰੀ ਤੇ ਜ਼ਿੰਦਗੀ, 16 ਆਨਿਆਂ ਚੋਂ 4 ਆਨੇ ਤੇ ਤੂੰ ਐਵੇਂ ਹੀ ਗਵਾ ਲਈ। ਕੋਈ ਨੀ ਜੀ, ਫਿਰ ਥੋੜੀ ਦੂਰ ਅੱਗੇ ਗਏ, ਉਹ ਪੁੱਛਦਾ ਫਿਰ ਪੰਡਿਤ, ਫਾਰਸੀ ਪੜ੍ਹ ਲੈਂਦਾ? ਕਹਿੰਦਾ ਜੀ, ਗਰੀਬ ਬੰਦਾ ਬੱਚੇ ਪਾਲਣ ਵਾਲਾ, ਮੈਨੂੰ ਫਾਰਸੀ ਦਾ ਕੀ ਪਤਾ। ਕਹਿੰਦੇ 8 ਆਨੇ ਐਵੇਂ ਹੀ ਗਈ, 4 ਤੋਂ ਕਹਿੰਦਾ 8 ਆਨੇ ਹੁਣ ਐਵੇਂ ਹੀ ਗਈ, ਥੋੜੀ ਦੂਰ ਹੋਰ ਗਿਆ। ਪੰਡਿਤ ਕਹਿੰਦਾ, ਅੱਛਾ ਜੇ ਸਿੱਖਣਾ ਚਾਹਵੇ ਤੇ ਮੈਂ ਸਿਖਾ ਦਿੰਦਾ, ਜੇ ਚਾਹਵੇ ਤੇ ਮੈਂ ਸਿਖਾ ਦਿੰਦਾ। ਆਖਣ ਲੱਗਾ, ਜੀ ਹੁਣ ਤੁਸੀਂ ਕਿਹਾ ਪੰਡਿਤ ਜੀ 8 ਆਨੇ ਐਵੇਂ ਗਈ, ਹੁਣ ਬਾਕੀ ਦੀ ਵੀ ਜਾਵੇ, ਮੈਂ ਹੁਣ ਕੀ ਸਿੱਖਣਾ ਹੈ? ਕਹਿੰਦਾ ਫਿਰ ਤੇ 12 ਆਨੇ ਐਵੇਂ ਹੀ ਗਈ, 12 ਤੇ ਪਹੁੰਚ ਗਿਆ, 12 ਆਨੇ ਤੇਰੀ ਉਮਰ ਤੇ ਐਵੇਂ ਹੀ ਗਈ। ਇਹਨੇ ਨੂੰ ਕਹਿੰਦੇ ਨੇ ਭਚਾਲ ਆ ਗਿਆ ਤੇ ਬੇੜੀ ਡੱਗ ਮਗਾਉਣ ਲੱਗ ਪਈ, ਲੱਗੀ ਬੇੜੀ ਡੁੱਬਣ ਤੇ ਫਿਰ ਪੁੱਛਦਾ ਹੈ ਮਲਾ, ਪੰਡਿਤ ਜੀ ਤੈਰਨਾ ਆਉਂਦਾ? ਕਹਿੰਦਾ ਨਾ। ਕਹਿੰਦੇ ਤੇਰੀ ਤੇ 16 ਆਨੇ ਗਈ, ਜੇ ਤੈਨੂੰ ਤੈਰਨਾ ਨਹੀਂ ਆਉਂਦਾ ਫਿਰ ਤੇ ਗਿਆ ਬਸ ਪੰਡਿਤਾ, ਤੂੰ ਹੁਣ ਗਿਆ, ਧਿਆਨ ਦੇਣਾ। ਉਹ ਬੰਦੇ ਨੂੰ ਇਸ ਬਾਰੇ ਪਤਾ ਨਹੀਂ ਸੀ, ਗ੍ਰੰਥ ਪੜ੍ਹਦਾ ਰਿਹਾ, ਵਿਦਵਾਨ ਬਣ ਗਿਆ, ਪਰ ਤੈਰਨਾ ਨਹੀਂ ਸੀ ਆਉਂਦਾ। ਸੰਸਾਰ ਸਾਗਰ ਨੂੰ ਤਰਨਾ ਕੋਈ ਸੌਖੀ ਜੀ ਗੱਲ ਨਹੀਂ। ਗੁਰਮੁਖੋ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੈ ਤਿਸ ਮਾਹੇ, ਹਉ ਬਲਿਹਾਰੀ ਤਿਨ ਕੋ ਪੈਸ ਜੋ ਨਿਕਸ ਜਾਹੇ। ਕਹਿੰਦੇ ਨੇ ਇਹ ਸੰਸਾਰ ਹੈ ਨਾ ਜਿਹੜਾ, ਕਬੀਰ ਸਾਹਿਬ ਕਹਿੰਦੇ ਨੇ ਇਹ ਕਾਲਖ ਦੀ ਕੋਠੜੀ ਹੈ, ਕੱਜਲ ਦੀ ਕੋਠੜੀ ਹੈ, ਤੇ ਜੀਵ ਹੈ ਜਿਹੜਾ ਇਹ ਨੇਤਰਹੀਣ ਹੈ, ਅੰਨਾ ਹੈ ਜਿਹੜਾ ਇਹਦੇ ਵਿੱਚ ਫਸਿਆ ਹੋਇਆ ਹੈ। ਇਹਦੇ ਵਿੱਚ ਰਹਿਣਾ ਹੈ ਅਸੀਂ 60 ਸਾਲ, ਕਿਸੇ ਨੇ 50 ਸਾਲ ਰਹਿਣਾ ਹੈ, ਕੋਈ 20 ਦਾ ਹੀ ਚਲਿਆ ਜਾਂਦਾ, ਕੋਈ 100 ਤੱਕ ਵੀ ਜਾਂਦਾ ਹੈ, ਇਹਦੇ 'ਚ ਰਹਿਣਾ ਹੈ ਅਸੀਂ। ਕਹਿੰਦੇ ਅੰਨਾ ਮਨੁੱਖ ਕਾਜਲ ਦੀ ਕਾਲਖ ਦੀ ਕੋਠੜੀ ਦੇ ਵਿੱਚ ਫਸ ਗਿਆ ਹੈ, ਨਿਕਲੇਗਾ ਕਿਵੇਂ? ਬੜਾ ਔਖਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਆਲੇ ਆਲੇ ਦੁਆਲੇ ਕਾਲਖ ਹੀ ਕਾਲਖ ਹੈ, ਹੈ ਵੀ ਅੰਨਾ ਫਸ ਗਿਆ, ਪਰ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਇੱਥੇ 60 ਸਾਲ ਭੋਗ ਲੈਂਦੇ ਨੇ, 100 ਸਾਲ ਭੋਗ ਲੈਂਦੇ ਨੇ, ਬੇਦਾਗ ਨਿਕਲ ਜਾਂਦੇ ਨੇ, ਆਖੋ ਸਤਨਾਮ, ਕਾਲਖ ਤੋਂ ਰਹਿਤ ਬਚ ਜਾਂਦੇ ਨੇ ਜਿਹੜੇ। ਹਾਂ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ, ਪੈਂਦੇ ਵੀ ਨੇ, ਆਏ ਵੀ ਨੇ, ਰਹਿੰਦੇ ਵੀ ਨੇ ਇਸ ਜੱਗ ਚ, ਫਿਰ ਵੀ ਬੇਦਾਗ ਨਿਕਲ ਜਾਂਦੇ ਬਲਿਹਾਰ ਉਹਨਾਂ ਦਾ, ਵਾਰੇ ਵਾਰੇ ਜਾਈਏ ਉਹਨਾਂ ਦਾ। ਪਾਗਾਂ ਵਾਲੇ ਹਨ ਉਹ, ਧਿਆਨ ਦੇਣਾ ਸੰਗਤ ਜੀ, ਜਿੰਨਾ ਚਿਰ ਖੁਦ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬਹਿੰਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਨੀ। ਦਾਸ ਸਰਜ ਕਰਦਾ ਸੀ, ਬਹੁਤ ਸਾਰੇ ਲੋਕ ਕਹਿੰਦੇ ਨੇ ਰੱਬ ਹੈ ਤੇ ਵਿਖਾਓ, ਹੋਵੇ ਤੇ ਦਿਸੇ ਨਾ, ਨਜ਼ਰ ਨਾ ਆਵੇ। ਮੈਂ ਉਹਨਾਂ ਦੇ ਚਰਨਾਂ ਚਰਜ ਕਰਾਂਗਾ, ਸਾਰੀ ਜ਼ਿੰਦਗੀ ਪੁੱਛਦਿਆਂ ਨੂੰ ਥੱਕ ਗਈ ਹੈ, ਕਦੇ ਕਿਸੇ ਸਾਧੂ ਨੂੰ ਪੁੱਛਦੇ ਹੋ, ਕਦੇ ਕਥਾ ਵਾਚਕ ਨੂੰ ਪੁੱਛਦੇ ਹੋ, ਕਦੇ ਕਿਤਾਬਾਂ ਚੋਂ ਰੱਬ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਗਿਆਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦੇਣਾ ਹੈ, ਖੋਜ ਕਰਨੀ ਚੰਗੀ ਗੱਲ ਹੈ, ਪਰ ਆਨੰਦ ਉਦੋਂ ਆਏਗਾ ਜਦੋਂ ਗੁਰੂ ਵਾਲੇ ਬਣੋਗੇ। ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਪਹੁਲ ਪ੍ਰਾਪਤ ਕਰਕੇ ਹਰ ਰੋਜ਼ ਚੌਂਕੜਾ ਮਾਰ ਕੇ ਬੈਠਣ ਦਾ ਸੁਭਾਅ ਬਣਾਓ। ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨਗੇ, ਅੱਖਾਂ ਬੰਦ ਕਰਕੇ ਪੰਜ ਪਿਆਰਿਆਂ ਵੱਲੋਂ ਦਿੱਤਾ ਗੁਰਮੰਤਰ ਜਪੋ, ਪੰਜ ਪਿਆਰੇ ਗੁਰਮੰਤਰ ਦੇਣਗੇ, ਵਾਹਿਗੁਰੂ ਵਾਹਿਗੁਰੂ। ਇੱਕ ਤੇ ਹੁਣ ਆਪਾਂ ਵੀ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ ਸਾਰੇ, ਜਦੋਂ ਪੰਜ ਪਿਆਰੇ ਦੇਣਗੇ ਫਿਰ ਉਹ ਮੋਹਰ ਲੱਗਦੀ ਹੈ ਸਤਿਗੁਰੂ ਦੀ, ਪ੍ਰਾਪਤ ਕੀਤੀ ਨਾਮ ਦੀ ਦਾਤ ਮੰਗ ਕੇ ਝੋਲੀ ਅੱਡ ਕੇ ਤੂੰ ਆਪਣਾ ਆਪ ਅਰਪਣ ਕਰਨਾ, ਫਿਰ ਗੁਰੂ ਬਖਸ਼ਿਸ਼ ਕਰਦਾ ਹੈ। ਧਿਆਨ ਦੇਣਾ, ਮੈਂ ਇੱਥੇ ਹੁਣ ਰੁਕਣਾ ਚਾਹਾਂਗਾ। ਭਾਈ ਲਹਿਣਾ ਜੀ ਦਾ ਜੀਵਨ ਵਿਚਾਰੋ, ਤੁਹਾਡੇ ਇਲਾਕੇ ਦੇ ਸਨ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਬੜੀ ਵਾਰੀ ਸੁਣਿਆ ਹੈ, ਥੋੜਾ ਜਿਹਾ ਦੁਹਰਾਵਾਂਗਾ ਕਿਉਂਕਿ ਇਹ ਇਤਿਹਾਸ ਤੁਸੀਂ ਬੜਾ ਸੁਣਿਆ ਹੈ, ਬਾਰ ਬਾਰ ਦੁਹਰਾਉਣ ਦਾ ਕੋਈ ਫਾਇਦਾ ਨਹੀਂ, ਸੁਣਿਆ ਹੈ ਬਸ, ਮੈਂ ਥੋੜਾ ਜਿਹਾ ਪ੍ਰਮਾਣ ਹੀ ਦਿਆਂਗਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਂ ਸੀ ਭਾਈ ਲਹਿਣਾ, ਤੇ ਆਪਣੇ ਪਿਤਾ ਫੇਰੂ ਮੱਲ ਜੀ ਦੀ ਜੋ ਜ਼ਿੰਮੇਵਾਰੀ ਸੀ, ਪਿਤਾ ਦੇ ਨਕਸ਼ੇ ਕਦਮਾਂ ਤੇ ਪੁੱਤਰ ਚੱਲਦੇ ਨੇ, ਜੇ ਗੁਰਮੁਖੋ ਉਹਦੀ ਜਾਇਦਾਦ ਸਾਂਭਣੀ ਹੁੰਦੀ ਹੈ, ਜਿੱਥੇ ਕੋਈ ਰਾਜਨੀਤੀ ਵਿੱਚ ਨੇ ਉਹ ਚੱਲਿਆ ਜਾਂਦਾ ਤੇ ਅੱਗੇ ਫਿਰ ਉਹਨਾਂ ਦੇ ਬੱਚੇ ਸਾਂਭਦੇ ਨੇ, ਜੇ ਕੋਈ ਧਾਰਮਿਕ ਬਿਰਤੀ ਦਾ ਮਨੁੱਖ ਹੋਵੇ ਅੱਗੇ ਫਿਰ ਉਹ ਬੱਚੇ ਚਾਲੀ ਉਸੇ ਰਾਹ ਤੇ ਚੱਲਦੇ ਨੇ। ਫੇਰੂ ਮੱਲ ਜੀ ਦੇਵੀ ਦੇ ਉਪਾਸ਼ਕ ਸਨ, ਉਹ ਆਏ ਸਾਲ ਸੰਗਤ ਨੂੰ ਨਾਲ ਲੈ ਕੇ ਜਾਂਦੇ ਸਨ, ਤੇ ਜਦੋਂ ਉਹ ਸਰੀਰ ਛੱਡ ਗਏ, ਸੰਗਤ ਨੂੰ ਨਾਲ ਲਿਜਾਉਣ ਦਾ ਜਿਹੜਾ ਕੰਮ ਸੀ ਇਹ ਹੁਣ ਭਾਈ ਲਹਿਣਾ ਜੀ ਕਰਦੇ ਨੇ, ਆਗੂ ਬਣ ਕੇ ਜਥੇਦਾਰ ਬਣ ਕੇ ਅਗਵਾਈ ਕਰਦੇ ਨੇ, ਸੰਗਤ ਨੂੰ ਇਕੱਠਿਆਂ ਕਰਕੇ ਯਾਤਰਾ ਤੇ ਲੈ ਕੇ ਜਾਣਾ, ਤੀਰਥਾਂ ਤੇ ਇਸ਼ਨਾਨ ਕਰਨੇ ਕਰਾਉਣੇ, ਨਾਲ ਉਹਨਾਂ ਨੂੰ ਲੈ ਕੇ ਜਾਣਾ, ਪਿਤਾ ਦੀ ਲਾਈ ਡਿਊਟੀ ਨਿਭਾਈ ਗਏ। ਇਹ ਸਾਨੂੰ ਸਮਝਾਉਣ ਵਾਸਤੇ ਹੈ, ਤੇ ਧੁਰ ਤੋਂ ਹੀ ਗੁਰੂ ਸਨ, ਪਰ ਉਹਨਾਂ ਨੇ ਸਾਨੂੰ ਸਿੱਖਿਆ ਦੇਣੀ ਸੀ ਤਾਂ ਕਰਕੇ ਸਾਰਾ ਕੁਝ ਕੀਤਾ। ਸਾਰੀ ਜ਼ਿੰਦਗੀ ਗੰਗਾ ਜਲ ਹੀ ਪੀਂਦਾ ਰਹੇ, ਪਰ ਜੇ ਅੰਦਰ ਨਾਮ ਨਾ ਵਸਿਆ ਫਿਰ ਭੁੱਲ ਜਾ, ਮੁਕਤੀ ਹੋ ਜਾਏਗੀ।
ਭਾਵੇਂ ਗੰਗਾ ਦੇ ਕਿਨਾਰੇ ਕਲ ਪਾਵੇਂ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਕਲ ਪਾਵੇਂ, ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ। ਅੱਜ ਕੇ ਬੋਲਿਆ ਕਰੋ ਗੰਗਾ ਦੇ
जैसे मेंढक तैसे होए नर फिर जो निया कहिंदे जे कल्ले इशनान नाल गल बणदी होवे फिर ते डड्डू ते रहिंदा ही पानी च जे रब मिलदा नहातियां धोतियां मिलदा डड्डूआं मच्छियां जे रब मिलदा जंगल भवियां मिलदा कौआं वछियां बुल्ले शाह रब नूं मिलदा नीतां जिन्हां दियां सच्चियां मन शुद्ध करना पैणा ते मन दी सफाई किवें है गुरमुखो सचे पातशाह कहिंदे ने सब तो वड्डा तीर्थ केड़ा है सुनिया मन्निया मन कीता भाओ अंतरगत तीर्थ मल ना ए असली तीर्थ इस तीर्थ की गल गुरु साहब करदे ध्यान देना जांदे सन संगत नू नाल लैके साल बाद छे महीनिया बाद जाना एक गुरु के सिख तो बाणी सुनी बाणी दा गहरा असर मन उत्ते होया उस प्यार वाले गुरसिख नू कहिंदे ने भाई लैणा जी ए बाणी विच बड़ा रस है बड़ी मिठास है ए किस दी बाणी है कहिंदे धुर दरगाह विचों आई है गुरु नानक साहिब ने बाणी उच्चारण कीती कहिंदे जिहदी बाणी विच इन्नी खिच है वह गुरु किहो जिहा होना है मैं दर्शन करने ने दसो किथे रहिंदे ने करतारपुर साहिब दी धरती मैं जरूर जावांगा मैं दर्शन करांगा ओ किहो जिहा गुरु जिहदी बाणी विच इन्नी खिच ते गुरमुखो एक होर घटना वापरी एक भाई सिंहा बड़ा गरीब सिख गुरु का किरत बिरत करन वाला मजदूरी करन वाला ओ आज आया दुकान ते दुकान ते आके आखन लगा भाई लैणिया मेरे गुरु नानक ने मेरे ते कृपा कीती है, चार दिन हो गए ने कुछ नहीं छकिया मैं, ना मेरे घर वाली ने छकिया कुछ, निका जिहा बच्चा घर विच ओह भी भुखा है छकिया उन्हें भी कुछ नहीं, ते अज मेरे सतगुरु मेरे ते त्रुठे ने मैनू दिहाड़ी मिली है, चार दिन तो कम ही नहीं सी मिलिया, अज आ दो टके मिले ने आटा दे दे भाई लैणा जी, नाले आटा तोलदे ने ते नाले सोचदे ने ते आटा बड़ा थोड़ा जिहा, चार दिनों दा भुखा है परिवार सारा, आटा तोलिया पा दिता एक बुक आटे दा भर के अपने कोलों वध पा दिता, वह गुरसिख आखन लगा लैने भाई सिंह कहिंदा लैने तोलण तो बाद वखरा आटा केड़ा पाया, कहिंदे मैं वध पा दिता है, रज के छकते लोगे नाले सवेरे एक दो प्रशादे बन जाएंगे, ना तू कोई छकिया ना तेरे घर वाली ने, बच्चा भी भुखा क्योंकि मां ने कुछ नहीं छकिया, बच्चे नूं दुध कित्थों पियावे, डेढ़ दो साल का बच्चा है घर, सवेरे भी दो प्रशादे पक जाएंगे, ता मैं वध आटा पाता है। वह गुरसिख आखन लगा लैने जिन्ना मेरा हक बनता है आटा पा दे, आ बाकी का बहर कढ ला जिहड़ा तू वध पाया, कहिंदे क्यों मैनू तेरे ते तरस आउंदा, कहन लगा ठीक है तुहाडी भावना दी मैं कदर करना, पर मेरे गुरु दा हुक्म है किसे दा हक नहीं लैणा, इह पराया है मेरा हक नहीं, मेरी जिन्नी कु कमाई बनी है उन्ना कु दे दिओ, गुरसिख दसा नौवां दी किरत बिरत करदे ने, किसे दा हक नहीं खांदे कदे, हक पराया नानका उस सूअर उस गाए, गुरपीर हामा तां भरै जो मुरदार ना खाए, पराया हक खाना मुरदा खाण दे बराबर है, ध्यान देना गुरमुखो, हिंदू लोग जेडे ने गां नू मां मनदे ने, हिंदू कदे गां दा मास नहीं खांदा, मुसलमान कदे सूर दा मास नहीं खांदा, वो गां खा लैंदे ने सूर दा मास नहीं खांदे, ते सच्चे पातशाह कहिंदे ने जे खावे हिंदू पराया हक उहदे वास्ते गां खाण दे बराबर है, जे मुसलमान खावे उहदे वास्ते सूर खाण दे बराबर है, ते गुरु पीर उदों ही हामी भरदे ने जदों पराया हक ना खादा जावे, पराया हक खाण वाले दी हामी गुरु पीर नहीं भरदे। एक बड़ू साहब वालों संत अतर सिंह महापुरश मस्तवाणे वाले ਉਹਨਾਂ ਦੀ ਸੰਪਰਦਾ ਵੱਲੋਂ ਇੱਕ ਕਿਤਾਬ ਗੁਰਮਤ ਸਿਧਾਂਤ ਛਪੀ ਹੈ, ਉਹਦੇ ਵਿੱਚ ਉਹਨਾਂ ਨੇ ਇਸ ਪੰਗਤੀ ਦਾ ਅਰਥ ਹੋਰ ਕੀਤਾ, ਉਹ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜੋ ਮੁਰਦਾਰ ਨਾ ਖਾਏ, ਉਹਨਾਂ ਨੇ ਇਹਦਾ ਅਰਥ ਹੋਰ ਕੀਤਾ, ਉਹ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਆ ਮਾਸ ਖਾਣ ਵਾਲਿਆਂ ਨੂੰ ਕਿ ਹਿੰਦੂ ਗਾਂ ਦਾ ਮਾਸ ਨਹੀਂ ਖਾਂਦੇ ਸੂਰ ਦਾ ਖਾ ਲੈਂਦੇ ਆ, ਤੇ ਮੁਸਲਮਾਨ ਸੂਰ ਦਾ ਮਾਸ ਨਹੀਂ ਖਾਂਦੇ ਗਾਂ ਦਾ ਮਾਸ ਖਾ ਲੈਂਦੇ ਆ, ਪਰ ਗੁਰੂ ਸਾਹਿਬ ਕਹਿੰਦੇ ਆ ਕਿਸੇ ਦੇ ਜੀਵਨ ਖੋਣ ਦਾ ਪਰਾਇਆ ਹੱਕ ਖੋਣ ਦਾ ਤੈਨੂੰ ਕੋਈ ਹੱਕ ਨਹੀਂ, ਕਿਸੇ ਨੂੰ ਕਤਲ ਕਰ ਦੇਣਾ ਉਹਦਾ ਜੀਵਨ ਖੋਹ ਲੈਣਾ ਮਾਰ ਦੇਣਾ ਇਹਦਾ ਤੈਨੂੰ ਕੋਈ ਹੱਕ ਨਹੀਂ, ਗੁਰੂ ਸਾਹਿਬ ਨੇ ਮੁਰਦਾਰ ਖਾਣ ਵਾਲਿਆਂ ਦੀ ਹਾਮੀ ਨਹੀਂ ਭਰਨੀ, ਭਾਵੇਂ ਉਹ ਗਾਂ ਹੋਵੇ ਤੇ ਭਾਵੇਂ ਉਹ ਸੂਰ ਹੋਵੇ, ਭਾਵੇਂ ਉਹ ਗਾਂ ਹੋਵੇ ਭਾਵੇਂ ਉਹ ਸੂਰ ਹੋਵੇ, ਗੁਰੂ ਸਾਹਿਬ ਨੇ ਮੁਰਦਾਰ ਖਾਣ ਵਾਲਿਆਂ ਦੀ ਗੁਰੂ ਪੀਰ ਹਾਮੀ ਨਹੀਂ ਭਰਦੇ ਕਦੇ ਵੀ, ਕਿਸੇ ਨੇ ਗਾਂ ਤੇ ਕਬਜ਼ਾ ਕਰ ਲਿਆ ਕਿਸੇ ਨੇ ਸੂਰ ਤੇ ਕਬਜ਼ਾ ਕਰ ਲਿਆ ਹੈ ਤੇ ਮਾਸ, ਭਾਵੇਂ ਕੋਈ ਸੂਰ ਖਾਏ ਭਾਵੇਂ ਕੋਈ ਗਾਂ ਖਾਏ, ਤੇ ਮੁਰਦਾਰ ਖਾਣ ਵਾਲੇ ਦੀ ਗੁਰੂ ਪੀਰ ਹਾਮੀ ਨਹੀਂ ਭਰਦੇ, ਤੇ ਗੁਰਮੁਖੋ ਜਰਾ ਧਿਆਨ ਦੇਣਾ ਜੇ ਦਾ ਅਰਥ ਪਹਿਲਾਂ ਵਾਲਾ ਵੀ ਕਰ ਲਈਏ, ਪਹਿਲਾਂ ਵਾਲਾ ਅਰਥ ਵੀ ਕਰ ਲਈਏ, ਇਹਦਾ ਅਰਥ ਭਾਵ ਇਹ ਹੋਇਆ ਨਾ ਵੀ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਮੁਰਦਾ ਖਾਣਾ ਮਾੜਾ ਹੈ, ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ, ਮੁਰਦਾ ਖਾਣਾ ਮਾੜਾ ਹੈ, ਜਿਹੜੇ ਲੋਕ ਕਹਿੰਦੇ ਨੇ ਕਿਹੜਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵੀ ਮਾਸ ਨਹੀਂ ਖਾਣਾ, ਇੱਥੇ ਗੁਰੂ ਸਾਹਿਬ ਕਹਿੰਦੇ ਨੇ ਮੁਰਦਾਰ ਖਾਣਾ ਮਾੜਾ ਹੈ, ਪਰਾਇਆ ਹੱਕ ਜੇ ਖਾਣਾ ਤੂੰ ਮੁਰਦਾ ਖਾ ਰਿਹਾ। ਇਹਦਾ ਮਤਲਬ ਇਹ ਹੋਇਆ ਵੀ ਮੁਰਦਾ ਖਾਣਾ ਗੁਰੂ ਸਾਹਿਬ ਮਾੜਾ ਮੰਨਦੇ ਨੇ, ਦੱਸੋ ਮੁਰਗੇ ਜਿਉਂਦੇ ਹੀ ਖਾ ਜਾਂਦੇ, ਉਹਨਾਂ ਨੂੰ ਮਾਰ ਕੇ ਖਾਣਾ ਪੈਂਦਾ। ਜਿਹੜਾ ਬੱਕਰਾ ਹੈ ਉਹਨੂੰ ਮਾਰ ਕੇ ਮੁਰਦਾਰ ਬਣਾਇਆ ਜਾਂਦਾ, ਉਹ ਮੁਰਦਾ ਹੀ ਖਾਂਦਾ ਹੈ ਨਾ। ਜਿਹੜਾ ਵੀ ਬੱਕਰਾ ਖਾਏਗਾ ਮੁਰਦਾ ਖਾਏਗਾ, ਜਿਹੜਾ ਵੀ ਮੁਰਗਾ ਖਾਏਗਾ ਮਰਿਆ ਖਾਏਗਾ। ਮੁਰਦਾਰ ਖਾਣਾ ਗੁਰੂ ਸਾਹਿਬ ਕਹਿੰਦੇ ਨੇ ਮਾੜਾ, ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ। ਭੈੜੀ ਗੱਲ ਸੀ ਤੇ ਤਾਂ ਹੀ ਗੁਰੂ ਸਾਹਿਬ ਨੇ ਇਸ ਗੱਲ ਨਾਲ ਜੋੜੀ ਹੈ। ਗੁਰਮੁਖੋ ਕਿਸੇ ਦਾ ਜੀਵਨ ਖੋਣ ਦਾ ਸਾਨੂੰ ਕੋਈ ਹੱਕ ਨਹੀਂ। ਭਾਈ ਸਿੰਘਾਂ ਆਖਣ ਲੱਗਾ ਮੇਰੇ ਸਤਿਗੁਰੂ ਦਾ ਹੁਕਮ ਹੈ ਪਰਾਇਆ ਹੱਕ ਨਹੀਂ ਖਾਣਾ, ਇੱਕ ਬੁੱਕ ਆਟੇ ਦਾ ਭਰਿਆ ਬਾਹਰ ਕੱਢ ਲੈ। ਭਾਈ ਲੈਣੇ ਨੇ ਆਖਿਆ ਤੇਰਾ ਗੁਰੂ ਕਿਹੜਾ ਇੱਥੇ ਵੇਖਦਾ ਹੈ, ਤੂੰ ਲੈ ਜਾ। ਸਾਡੇ ਵਰਗਾ ਹੁੰਦਾ ਤੇ ਜ਼ਰੂਰ ਲੈ ਆਉਂਦਾ, ਆਪਾਂ ਨੂੰ ਪਤਾ ਹੈ ਵੀ ਸਾਨੂੰ ਕਿਹੜਾ ਮਰਜ ਵੇਖਦੇ ਨੇ, ਕਿਤੇ ਜੋ ਮਰਜ਼ੀ ਕਰੀ ਜਾਓ। ਕਈ ਰਾਤ ਵੇਲੇ ਪੀ ਕੇ ਉੱਪਰ ਦੀ ਸ੍ਰੀ ਸਾਹਿਬ ਪਾ ਲੈਂਦੇ ਨੇ ਅਗਲੇ ਦਿਨ। ਮੈਂ ਰਾਤ ਵੀ ਅਰਜ ਕੀਤੀ ਸੀ ਤੁਹਾਡੇ ਚਰਨਾਂ 'ਚ, ਇਦਾਂ ਦੇ ਬਾਣੇ ਨੂੰ ਬਦਨਾਮ ਕਰਨ ਵਾਲੇ ਲੋਕਾਂ ਨੂੰ ਤੇ ਸੋਧਾ ਲੱਗਣਾ ਚਾਹੀਦਾ। ਵੇਖਣ ਵਾਲੇ ਲੋਕ ਮਜ਼ਾਕ ਕਰਦੇ ਨੇ, ਇਹ ਸਿੱਖ ਨੇ? ਅੰਮ੍ਰਿਤਧਾਰੀ ਹੋ ਕੇ ਵੀ ਸ਼ਰਾਬਾਂ ਪੀ ਵੀ ਜਾਂਦੇ ਨੇ, ਬੜੇ ਲੋਕ ਨੇ ਇਦਾਂ ਦੇ। ਗੁਰਮੁਖੋ ਜੇ ਕੋਈ ਇਦਾਂ ਦਾ ਮਿਲ ਪਵੇ ਨਾ, ਉਹਨੂੰ ਚਾਟਾ ਛਕਾ ਕੇ ਕਕਾਰ ਖੋਹ ਲੈਣੇ ਚਾਹੀਦੇ ਨੇ, ਉਹਦੇ ਕਕਾਰ ਲਵਾ ਲੈਣੇ ਚਾਹੀਦੇ ਨੇ ਵੀ ਲਾ ਦੇ ਗੁਰੂ ਦੇ ਬਾਣੇ ਨੂੰ ਬਦਨਾਮ ਨਾ ਕਰ। ਜੇ ਕੋਈ ਇਦਾਂ ਦਾ ਮਿਲੇ ਨਾ ਠੇਕੇ ਤੇ ਖਲੋਤਾ, ਇਹੋ ਜਿਹੇ ਨੂੰ ਜ਼ਰੂਰ ਚਾਟਾ ਛਕਾਉਣਾ ਚਾਹੀਦਾ। ਗੁਰੂ ਕੇ ਬਾਣੇ ਨੂੰ ਇਦਾਂ ਦੇ ਲੋਕ ਬਦਨਾਮ ਕਰ ਦਿੰਦੇ। ਆਖਣ ਲੱਗਾ ਮੇਰੇ ਸਤਿਗੁਰੂ ਵੇਖਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਦੁਨੀਆਂ ਤੋਂ ਛੁਪਾਇਆ ਜਾ ਸਕਦਾ ਹੈ, ਗੁਰੂ ਤੋਂ ਨਹੀਂ ਛੁਪਾਇਆ ਜਾ ਸਕਦਾ। ਉਹ ਤੇ ਹਰ ਥਾਂ ਹਰ ਜਗ੍ਹਾ ਵੇਖਦੇ। ਬੁੱਕ ਆਟੇ ਦਾ ਬਾਹਰ ਕੱਢ ਲੈ, ਬਾਹਰ ਕੱਢ ਲਿਆ ਉਹ ਤੇ ਚੱਲਿਆ ਗਿਆ ਸੀਹਾਂ। ਭਾਈ ਲੈਣੇ ਨੇ ਦੁਕਾਨ ਬੰਦ ਕਰ ਦਿੱਤੀ, ਕਹਿੰਦਾ ਮੈਂ ਵੇਖਣਾ ਵੀ ਇਹਦਾ ਘਰ ਕਿਹੋ ਜਿਹਾ। ਪ੍ਰਭਾਵ ਪਿਆ, ਜੀਵਨ ਵਾਲਿਆਂ ਦਾ ਪ੍ਰਭਾਵ ਪੈਂਦਾ, ਜਿਨ੍ਹਾਂ ਦਾ ਆਪਣਾ ਜੀਵਨ ਕੋਈ ਨਹੀਂ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪਏਗਾ। ਧਿਆਨ ਦੇਣਾ ਗੁਰਮੁਖੋ, ਮੈਂ ਇਹ ਗੱਲ ਫਰੀਦਕੋਟ ਵੀ ਕੀਤੀ ਸੀ, ਤਕਰੀਬਨ ਹਰ ਸਟੇਜ ਤੇ ਅਰਜ ਕਰਦਾ ਹੁੰਦਾ। ਗੁਰਮੁਖੋ ਜਿਹੜੇ ਰੰਗੇ ਹੋਏ ਮਾਤਾ ਪਿਤਾ ਨੇ ਨਾ, ਜਦੋਂ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਸ਼ਰਾਬਾਂ ਛੱਡ ਦਿਓ ਬੱਚਿਓ, ਬਾਣੀ ਪੜ੍ਹਿਆ ਕਰੋ, ਪਾਠ ਕਰਿਆ ਕਰੋ, ਉਹਨਾਂ ਦਾ ਅਸਰ ਬੱਚਿਆਂ ਤੇ ਜ਼ਰੂਰ ਹੁੰਦਾ। ਤੇ ਜਦੋਂ ਬਾਪੂ ਨੂੰ ਪੁੱਤਰ ਵੇਖਦਾ ਹੈ ਵੀ ਸ੍ਰੀ ਸਾਹਿਬ ਤੇ ਇਹਨੇ ਉੱਪਰ ਦੀ ਪਾਈ ਹੈ, ਉੱਠਦਾ ਹੈ 8 ਵਜੇ, ਬਿਨਾਂ ਮੂੰਹ ਧੋਤਿਆਂ ਹੀ ਚਾਹ ਪੀ ਲੈਂਦਾ ਹੈ। ਜਦੋਂ ਫਿਰ ਉਹ ਆਪਣੇ ਬੱਚਿਆਂ ਨੂੰ ਕਹਿੰਦਾ ਨਾ ਪੁੱਤ ਅੰਮ੍ਰਿਤ ਛਕ ਲੈ, ਉਹ ਕਹਿੰਦੇ ਨੇ ਰਹਿਣ ਦੇ ਬੁੜਿਆ, ਤੈਨੂੰ ਸਾਨੂੰ ਪਤਾ ਤੇਰੇ ਅੰਮ੍ਰਿਤ ਦਾ, ਤੂੰ ਤੇ ਬਿਨਾਂ ਮੂੰਹ ਧੋਤੀ ਚਾਹ ਪੀ ਲੈਣਾ। ਇੱਥੇ ਨਿੱਕੇ ਨਿੱਕੇ ਬੱਚੇ ਨਹਾ ਕੇ ਸਕੂਲ ਜਾਂਦੇ, ਸਾਨੂੰ ਤੇਰੇ ਵਰਗੇ ਅੰਮ੍ਰਿਤ ਦੀ ਲੋੜ ਨਹੀਂ ਜੇ ਇਹੋ ਜਿਹਾ ਅੰਮ੍ਰਿਤ ਹੁੰਦਾ। ਇਸੇ ਕਰਕੇ ਉਹਨਾਂ ਲੋਕਾਂ ਦਾ ਅਸਰ ਨਹੀਂ, ਅਸਰ ਉਦੋਂ ਹੋਏਗਾ ਜਦੋਂ ਜੀਵਨ ਹੋਏਗਾ। ਤੇ ਜੇ ਰੰਗਿਆ ਹੋਇਆ ਗੁਰਸਿੱਖ ਆਪਣੇ ਪੁੱਤਰ ਨੂੰ ਆਖੇ ਵੀ ਸ਼ਰਾਬ ਛੱਡ ਦੇ, ਪੁੱਤਰ ਛੱਡੇ ਭਾਵੇਂ ਨਾ, ਪਰ ਆਪਣੇ ਪਿਤਾ ਦੀ ਕਦੇ ਵਿਰੋਧਤਾ ਨਹੀਂ ਕਰਦਾ। ਬਾਹਰ 10 ਬੰਦਿਆਂ 'ਚ ਖਲੋਤਾ ਕਹੇਗਾ ਠੀਕ ਹੈ ਮੈਂ ਮਾੜਾ, ਪਰ ਮੇਰੇ ਬਾਪੂ ਵਰਗਾ ਸਾਧੂ ਕੋਈ ਨਹੀਂ ਦੁਨੀਆਂ 'ਚ, ਮੇਰੇ ਬਾਪੂ ਵਰਗਾ ਬੰਦਾ ਨਹੀਂ ਕੋਈ ਦੁਨੀਆਂ 'ਚ। ਮੈਂ ਰੋਜ਼ ਵੇਖਣਾ ਸਵੇਰੇ 2 ਵਜੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿ ਜਾਂਦਾ। ਤੁਹਾਡਾ ਪੁੱਤਰ ਕਹਿਣੇ 'ਚ ਨਾ ਚੱਲੇ ਤੁਹਾਡੇ, ਪਰ ਬਾਹਰ ਖਲੋਤਾ ਵੀ 10 ਬੰਦਿਆਂ 'ਚ ਕਹੇਗਾ ਮੈਂ ਮਾੜਾ, ਮੇਰਾ ਪਿਓ ਮਾੜਾ ਨਹੀਂ, ਮੇਰੀ ਗਲਤੀ ਹੈ, ਮੈਂ ਉਹਦੇ ਪਿੱਛੇ ਨਹੀਂ ਤੁਰ ਸਕਿਆ, ਉਹਦੇ ਪਾਏ ਪੂਰਨਿਆਂ ਤੇ ਨਹੀਂ ਤੁਰਿਆ, ਇਹ ਮੇਰੀ ਗਲਤੀ ਹੈ, ਪਰ ਮੇਰਾ ਪਿਤਾ ਸਾਧੂ ਹੈ। ਇੱਕ ਨਾ ਇੱਕ ਦਿਨ ਜੀਵਨ ਵਾਲਿਆਂ ਦੇ ਬੱਚਿਆਂ ਉੱਤੇ ਜ਼ਰੂਰ ਅਸਰ ਹੁੰਦਾ ਹੈ, ਜਿਨ੍ਹਾਂ ਦੇ ਆਪਣੇ ਜੀਵਨ ਨਹੀਂ। ਮਾਵਾਂ ਕਹਿੰਦੀਆਂ ਪੁੱਤਰੋ ਅੰਮ੍ਰਿਤ ਛਕ ਲਓ, ਅੱਗੋਂ ਕਹਿੰਦੇ ਨੇ ਸਾਰੇ ਜਹਾਨ ਦੀਆਂ ਚੁਗਲੀਆਂ ਤੁਸੀਂ ਗੁਰਦੁਆਰੇ ਬਹਿ ਕੇ ਕਰਦੀਆਂ ਇਕੱਠੀਆਂ ਹੋ ਕੇ, ਫਿਰ ਉਹਦਾ ਕੀ ਅਸਰ ਹੋਏਗਾ? ਬੱਚੇ ਜਿਹੜੇ ਨੇ ਉਹ ਦੂਰ ਚਲੇ ਜਾਂਦੇ, ਸਾਡੇ ਆਪਣੇ ਜੀਵਨ ਵਿੱਚ ਗਿਰਾਵਟ ਹੈ, ਇਸ ਕਰਕੇ ਫਿਰ ਬੱਚਿਆਂ ਉੱਤੇ ਅਸਰ ਨਹੀਂ ਹੁੰਦਾ। ਅਸਰ ਉਦੋਂ ਹੋਏਗਾ ਜਦੋਂ ਸਾਡੇ ਉੱਤੇ ਖੁਦ ਉੱਤੇ ਅਸਰ ਹੋਏਗਾ। ਇਸ ਕਰਕੇ ਭਾਈ ਸੰਗਤੇ, ਜੀਵਨ ਵਾਲਾ ਜਿੱਥੋਂ ਲੰਘ ਜਾਏ, ਸ਼ਰਾਬੀ ਜਿੱਥੋਂ ਲੰਘ ਜਾਏ ਨਾ, ਸ਼ਰਾਬ ਦਾ ਪਤਾ ਲੱਗ ਜਾਂਦਾ ਵੀ ਇਹਨੇ ਪੀਤੀ ਹੋਈ, ਬਦਬੂ ਖਿਲਾਰ ਜਾਂਦਾ। ਸਿਗਰਟ ਪੀਣ ਵਾਲਾ ਦੂਰ ਤੱਕ ਪਤਾ ਲੱਗਦਾ ਵੀ ਕੋਈ ਪੀ ਰਿਹਾ ਹੈ। ਨਾਮ ਵਾਲਾ, ਭਜਨ ਵਾਲਾ, ਬੰਦਗੀ ਵਾਲਾ, ਜੀਵਨ ਵਾਲਾ ਜਿੱਥੋਂ ਲੰਘਦਾ ਹੈ ਅਸਰ ਉਸ ਇਲਾਕੇ ਚ ਹੁੰਦਾ ਹੈ, ਉਸ ਪਿੰਡ ਚ ਹੁੰਦਾ ਹੈ, ਉਸ ਘਰ ਚ ਹੁੰਦਾ ਹੈ। ਜੇ ਨਾਮ ਜਪਣ ਵਾਲਾ ਹੋਏਗਾ, ਕੋਈ ਪਾਠ ਭਜਨ ਕਰਨ ਵਾਲਾ ਹੋਏਗਾ, ਉਹਦਾ ਅਸਰ ਜ਼ਰੂਰ ਹੁੰਦਾ ਹੈ, ਪਤਾ ਲੱਗਦਾ ਹੈ ਬੰਦਗੀ ਕਰਨ ਵਾਲਿਆਂ ਦਾ। ਮੈਂ ਬੜੀ ਵਾਰ ਅਰਜ਼ ਕਰਦਾ ਹੁੰਦਾ, ਇੱਕੋ ਰਿਸ਼ਤੇਦਾਰ ਜਿਹਨੇ ਆਉਣ ਸਾਰ ਕਹਿਣਾ ਬੋਤਲ ਲਿਆਓ, ਮੁਰਗਾ ਲਿਆਓ, ਕਈ ਤਾਂ ਬਿਪਤਾ ਛੇੜ ਦਿੰਦੇ ਨੇ ਆ ਕੇ। ਕਾਹਦਾ ਆ ਗਿਆ ਰਿਸ਼ਤੇਦਾਰ, ਕਿੰਨਾ ਖਰਚਾ ਕਰਨਾ ਪੈਂਦਾ। ਇੱਕੋ ਰਿਸ਼ਤੇਦਾਰ ਹੈ ਜਿਹਨੇ ਆ ਕੇ ਆਖਣਾ ਭਾਈ ਸਾਹਿਬ ਗੁਰਦੁਆਰਾ ਕਿੱਥੇ ਹੈ ਤੁਹਾਡੇ, ਉਹਨੇ ਰਾਤ ਵੇਲੇ ਵੇਖ ਕੇ ਆਉਣਾ ਰਾਹ, ਕਿਉਂਕਿ ਉਹਨੇ ਸਵੇਰੇ ਜਾਣਾ। ਉਹਨੇ ਕਹਿਣਾ ਭੈਣ ਜੀ ਬਾਲਟੀ ਰੱਖ ਦਿਓ ਨਲਕੇ ਉੱਤੇ, ਸਵੇਰੇ ਪਤਾ ਵੀ ਨਹੀਂ ਲੱਗਦਾ। ਚੌਂਕੜਾ ਮਾਰ ਕੇ ਇਸ਼ਨਾਨ ਆਪੇ ਕਰਕੇ, ਚੌਂਕੜਾ ਮਾਰ ਕੇ ਦੋ ਘੰਟੇ ਪਾਠ ਕੀਤਾ ਜਾਂ ਵਾਹਿਗੁਰੂ ਵਾਹਿਗੁਰੂ ਕੀਤਾ, ਫਿਰ ਗੁਰਦੁਆਰੇ ਗਿਆ, ਗੁਰਦੁਆਰੇ ਘੰਟਾ ਲਾ ਕੇ ਫਿਰ ਜਦੋਂ ਆ ਕੇ ਆਖੇਗਾ ਨਾ ਹੁਣ ਲਿਆਓ ਜਲ ਪਾਣੀ, ਪਰਿਵਾਰ ਵਾਲੇ ਵੇਖਣਗੇ ਆਖਣਗੇ ਕਿਹੜੇ ਗੁਰੂ ਦਾ ਸਿੱਖ ਹੈ, ਸਾਨੂੰ ਵੀ ਅੰਮ੍ਰਿਤ ਛਕਾ ਦੇ, ਕਿਹਦਾ ਸਿੱਖ ਹੈ ਤੂੰ। ਜੀਵਨ ਵਾਲਿਆਂ ਦਾ ਅਸਰ ਜ਼ਰੂਰ ਹੁੰਦਾ, ਜਿੱਥੇ ਰਾਤ ਕੱਟ ਕੇ ਆਉਣਗੇ ਇੱਕ ਅੱਧਾ ਮੈਂਬਰ ਆਪਣੇ ਵਰਗਾ ਬਣਾ ਲੈਣਗੇ, ਪਿੰਡ ਚ ਅਸਰ ਹੁੰਦਾ। ਜਦੋਂ ਸਾਡਾ ਆਪਣਾ ਜੀਵਨ ਨਹੀਂ, ਇਸ ਕਰਕੇ ਫਿਰ ਜਿੱਥੇ ਮਰਜ਼ੀ ਰਹੀਏ ਉੱਥੇ ਅਸਰ ਨਹੀਂ ਹੋਏਗਾ ਕਦੇ। ਇਸ ਕਰਕੇ ਭਾਈ ਗੁਰਸਿੱਖ ਦਾ ਸਾਡੇ ਮਹਾਂਪੁਰਸ਼ਾਂ ਦੇ ਹੁੰਦੇ ਸਨ ਕਿ ਗੁਰਸਿੱਖ ਦਾ ਤੇ ਜੀਵਨ ਹੀ ਪ੍ਰਚਾਰ ਹੈ, ਜਿੱਥੋਂ ਲੰਘੇਗਾ ਜਿੱਥੇ ਰਾਤ ਕੱਟੇਗਾ ਉੱਥੇ ਆਪਣਾ ਅਸਰ ਛੱਡੇਗਾ, ਉਹਦਾ ਤੇ ਜੀਵਨ ਹੀ ਪ੍ਰਚਾਰ ਹੁੰਦਾ ਹੈ। ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਯਾਰਾਂ ਬੇਲੀਆਂ ਵਾਸਤੇ ਉਹਦਾ ਜੀਵਨ ਹੀ ਪ੍ਰਚਾਰ ਹੈ। ਉਹਨੂੰ ਕਹਿਣਾ ਹੀ ਨਹੀਂ ਪੈਂਦਾ, ਉਹਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹਨੂੰ ਕਹਿੰਦੇ ਨੇ ਖਾਲਸਾ। ਖਾਲਸੇ ਬਾਰੇ ਦੱਸੋ ਨਾ, ਖਾਲਸਾ ਵਿਖਾਓ, ਘਰ ਵਿੱਚ ਖਾਲਸੇ ਬਣ ਕੇ ਆਪਣੇ ਬੱਚਿਆਂ ਨੂੰ ਵਿਖਾਓ, ਇਹਨੂੰ ਕਹਿੰਦੇ ਨੇ ਖਾਲਸਾ।